ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਦੀ ਮਿਹਰ ਨਾਲ ਆਪਾਂ ਅਧਿਆਤਮ ਪ੍ਰਕਾਸ਼ ਗ੍ਰੰਥ ਪ੍ਰਾਰੰਭ ਕਰਨ ਲੱਗੇ ਹਾਂ। ਹਰੇਕ ਸ਼ਬਦ ਦਾ ਜਿਹੜਾ ਹੈ ਉਹ ਕਿਸੇ ਦੇ ਪਰਥਾਏ ਹੁੰਦਾ, ਜਿਵੇਂ ਗੁਰਬਾਣੀ ਦੇ ਸ਼ਬਦਾਂ ਦੀ ਉਥਾਨਕਾ ਆਉਂਦੀ ਆ, ਇਸੇ ਪ੍ਰਕਾਰ ਹੀ ਜੋ ਜੋ ਵੀ ਸ਼ਾਸਤਰ ਗ੍ਰੰਥ ਲਿਖੇ ਗਏ ਆ ਉਹ ਕਿਸੇ ਦੇ ਪਰਥਾਏ ਕਿਸੇ ਨੂੰ ਲੈ ਕੇ ਲਿਖੇ ਗਏ। ਇਸੇ ਤਰ੍ਹਾਂ ਅਧਿਆਤਮ ਪ੍ਰਕਾਸ਼ ਪੰਡਿਤ ਸੁੱਖਾ ਸਿੰਘ ਜੀ ਜਾਂ ਮਹਾਤਮਾ ਸੁਖਦੇਵ ਸਿੰਘ ਜੀ ਨੇ ਕਿਉਂ ਲਿਖਿਆ, ਇਹਦੀ ਉਥਾਨਕਾ ਇਸ ਪ੍ਰਕਾਰ ਮਹਾਂਪੁਰਸ਼ ਗਿਆਨੀ ਸੰਪਰਦਾਵਾਂ ਵਿੱਚ ਦੱਸਦੇ ਆ ਕਿ ਜਿਹੜਾ ਵੇਦਾਂਤ ਦਾ ਅਧਿਆਤਮ ਪ੍ਰਕਾਸ਼ ਗ੍ਰੰਥ ਰਚਿਆ, ਇਹਦੀ ਜਿਹੜੀ ਜਾਣਕਾਰੀ ਆ ਲਿਖਤਾਂ ਅਨੁਸਾਰ ਜਾਂ ਪਰੰਪਰਾ ਸੀਨਾ ਪਸੀਨਾ ਮਹਾਂਪੁਰਸ਼ ਦੱਸਦੇ ਆਏ ਆ, ਉਹ ਇਸ ਤਰ੍ਹਾਂ ਦੱਸਦੇ ਆ ਵੀ ਇਸ ਗ੍ਰੰਥ ਦਾ ਜਿਹੜੇ ਕਰਤਾ ਨਾ ਜਿਹਨਾਂ ਇਹ ਲਿਖਿਆ ਉਹ ਨਿਰਮਲੇ ਮਹਾਂਪੁਰਸ਼ ਆ ਜਿਹਨਾਂ ਦਾ ਨਾਮ ਸੁਖਦੇਵ ਸਿੰਘ ਸੀ। ਇਹ ਅੱਗੇ ਵੀ ਦੱਸ ਦਿੱਤਾ ਆਪ ਨੂੰ, ਇਹ ਉਹ ਮਹਾਂਪੁਰਸ਼ ਆ ਜਿਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਪ੍ਰਾਪਤ ਹੋਇਆ ਹੈ ਅਤੇ ਕਾਂਛੀ ਜਾ ਕੇ ਵਿੱਦਿਆ ਪ੍ਰਾਪਤ ਕੀਤੀ, ਕਿਉਂਕਿ ਕਾਂਛੀ ਵਿੱਚ ਜਾ ਕੇ ਵਿੱਦਿਆ ਪ੍ਰਾਪਤ ਕਰਨ ਦਾ ਜਿਹੜਾ ਰੁਝਾਨ ਸੀ ਉਹ ਸਿੱਖ ਜਗਤ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਮੇਸ਼ਰ ਰੂਪ ਸਤਿਗੁਰੂ ਤੋਂ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਸਿੰਘਾਂ ਨੂੰ ਬ੍ਰਹਮਚਾਰੀ ਭੇਸ ਵਿੱਚ ਵਿੱਦਿਆ ਪੜ੍ਹ ਲਈ ਕਾਂਛੀ ਭੇਜਿਆ ਸੀ, ਉਹ ਜਿਹਾ ਭੇਸ ਬਣਾ ਕੇ ਜੈਸਾ ਦੇਸ਼ ਵੈਸਾ ਭੇਸ ਇਸ ਪ੍ਰਕਾਰ ਨਾਲ ਭੇਜਿਆ। ਉਹਨਾਂ ਦੇ ਜਿਹੜੇ ਨਾਮ ਆ ਮਹਾਨ ਕੋਸ਼ ਵਿੱਚ ਤਾਂ ਇਸ ਤਰ੍ਹਾਂ ਮਿਲਦੇ ਆ, ਭਾਈ ਰਾਮ ਸਿੰਘ, ਭਾਈ ਕਰਮ ਸਿੰਘ, ਭਾਈ ਗੰਢਾ ਸਿੰਘ, ਭਾਈ ਵੀਰ ਸਿੰਘ ਅਤੇ ਭਾਈ ਸੋਭਾ ਸਿੰਘ। ਇਹਨਾਂ ਤੋਂ ਹੀ ਨਿਰਮਲ ਪੰਥ ਦੀ ਆਰੰਭਤਾ ਮੰਨੀ ਜਾਂਦੀ ਆ। ਲਿਖਤੀ ਪਰੂਫ ਤੇ ਨਹੀਂ, ਪਰੂਫ ਤੇ ਭਾਵੇਂ ਨਹੀਂ ਮਿਲਿਆ, ਜੋ ਸੰਮਤ ਕਾਂਛੀ ਜਾਣ ਨੂੰ ਮਿਲਦਾ ਉਸ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਆ ਕਿ ਇਹਨਾਂ ਉਹਨਾਂ ਪੰਜ ਸਿੰਘਾਂ ਦੀ ਵਿੱਦਿਆ ਪੜ੍ਹਨ ਦੀ ਜਿਹੜੇ ਪੰਜ ਸਿੰਘ ਗੁਰੂ ਸਾਹਿਬ ਨੇ ਘੱਲੇ ਸੀ ਉਹਨਾਂ ਦੀ ਰੁਚੀ ਦੇਖ ਕੇ ਉਤਸ਼ਾਹ ਚਾਅ ਜਾਗਿਆ ਪੰਡਿਤ ਸੁਖਦੇਵ ਸਿੰਘ ਜੀ ਨੂੰ, ਜੋ ਕਿ 1747 ਬਿਕਰਮੀ ਸੰਮਤ ਤੋਂ 1750 ਬਿਕਰਮੀ ਦੇ ਲਗਭਗ ਭਾਵ 3 ਸਾਲਾਂ ਵਿੱਚ ਲਗਭਗ ਬਨਾਰਸ ਕਾਂਛੀ ਦੇ ਵਿੱਚ ਆਪਣੀ ਵਿਦਾਂਤ ਵਿੱਦਿਆ ਪੜ੍ਹ ਪੜ੍ਹ ਕੇ ਨਾ ਪੂਰੀ ਧਾਂਕ ਜਮਾ ਚੁੱਕੇ ਸੀ, ਕਿਉਂਕਿ ਜੋ ਸੁਖਦੇਵ ਸਿੰਘ ਜੀ ਆ ਉਹਨਾਂ ਨੇ ਜਿਹੜੀ ਇਤਨੀ ਜਲਦੀ ਕਾਮਯਾਬੀ ਵਿੱਦਿਆ ਪੜ੍ਹਨ ਦੀ ਪ੍ਰਾਪਤ ਕੀਤੀ ਆ ਇਹ ਚਮਤਕਾਰ ਤੋਂ ਕੋਈ ਘੱਟ ਨਹੀਂ ਹੈ। ਇਹਦੇ ਪਿੱਛੇ ਇਹੀ ਜਾਪਦਾ ਸਾ ਥਾਪੜਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੀ, ਕਿਉਂਕਿ ਆਪ ਜੀ ਵੇਖੋ ਨਾ ਸੰਮਤ ਜਿਹੜਾ ਵਾ ਉਹ 1747 ਬਣਦਾ, ਸੰਨ 1690 ਬਣਦਾ, ਤੇ ਜਿਹੜੇ ਗੁਰੂ ਕੇ ਸਿੰਘ ਭੇਜੇ ਸੀ ਪਹਿਲਾਂ ਤੁਦਾਂ ਭੇਜੇ, ਫਿਰ ਉਹਨਾਂ ਨੇ ਅੰਮ੍ਰਿਤ ਛਾ ਕੇ ਉਹਨਾਂ ਦੇ ਨਾਮ ਸਿੰਘ ਕਰਕੇ ਹੋਏ ਸੀ, ਪਹਿਲਾਂ ਉਹ ਇੱਦਾਂ ਹੀ ਸਨ, ਬਾਅਦ ਵਿੱਚ ਰਾਮ ਸਿੰਘ, ਕਰਮ ਸਿੰਘ, ਮਾਨਕੋ ਚ ਉਹਨਾਂ ਦੇ ਨਾਮ ਲਿਖੇ ਹੋਏ ਆ। ਪਹਿਲਾਂ ਜਦੋਂ ਭੇਜੇ ਸੀ ਤਾਂ ਰਾਮ ਸਿੰਘ ਨਾਮ ਨਹੀਂ ਸੀ, ਕਿਉਂਕਿ 1699 ਵਿੱਚ ਅੰਮ੍ਰਿਤ ਸੰਚਾਰ ਹੋਇਆ ਤੇ ਪੰਡਿਤ ਸੁਖਦੇਵ ਸਿੰਘ ਜੀ ਦੀ ਜਿਹੜੀ ਭੂਮਿਕਾ ਉਹ ਇਸ ਪ੍ਰਕਾਰ ਮਿਲਦੀ ਹੈ ਵੀ 1747 ਤੋਂ 1750 ਬਿਕਰਮੀ ਸੰਮਤ ਦੇ ਲਗਭਗ ਬਨਾਰਸ ਕਾਂਸੀ ਵਿੱਚ ਪੂਰੀ ਧਾਂਕ ਜਮਾ ਚੁੱਕੇ ਸੀ, ਭਾਵ 1690 ਤੋਂ ਆਰੰਭ ਹੁੰਦਾ, 1690 ਤੋਂ 1693 ਤੱਕ ਤੇ ਗੁਰੂ ਘਰ ਦਾ ਸਿੱਖ ਹੋਇਆ ਹੈ। ਹਾਂਜੀ, ਉਹਦੇ ਨੇ ਧਾਂਕ ਜਮਾਈ ਸੀ ਤੇ ਬਾਅਦ ਵਿੱਚ ਇਹ ਜਿਹੜਾ ਗ੍ਰੰਥ ਲਿਖਿਆ ਜਿਹਦੇ ਕਰਕੇ ਉਹਨਾਂ ਆਪਣਾ ਨਾਮ ਸਿੰਘ ਵਿੱਚ ਕਥਨ ਕੀਤਾ, ਪੰਡਿਤ ਸੁੱਖਾ ਸਿੰਘ ਉਹਨਾਂ ਨੂੰ ਕਿਹਾ ਜਾਂਦਾ, ਕਿਉਂਕਿ ਕਿਸੇ ਵੇਲੇ ਸ਼ੰਕੇ ਫੁਰ ਜਾਂਦੇ ਆ ਵੀ ਉਦੋਂ ਤਾਂ ਸਿੰਘ ਨਾਮ ਨਹੀਂ ਸੀ ਹੈਗਾ ਜੀ, ਨਾ ਉਦੋਂ ਤਾਂ ਇਹਨਾਂ ਦਾ ਨਾਮ ਕੋਈ ਵੀ ਸੁੱਖਾ ਕਰਕੇ ਕੁਝ ਵੀ ਸੀ। ਉਹਦੇ 1690 ਤੋਂ 93 ਵਿੱਚ ਵਿੱਦਿਆ ਪ੍ਰਾਪਤ ਕੀਤੀ, ਫਿਰ ਉੱਥੇ ਪੜ੍ਹਦੇ ਰਹੇ, ਫਿਰ ਗੁਰੂ ਕਾ ਅੰਮ੍ਰਿਤ ਛਾ ਕੇ ਸਿੰਘ ਸੱਜੇ ਸਨ ਅਤੇ ਅਧਿਆਤਮ ਪ੍ਰਕਾਸ਼ ਗ੍ਰੰਥ ਲਿਖਿਆ ਜਦੋਂ ਉਹਦੇ ਵਿੱਚ ਸਿੰਘ ਨਾਮ ਜਿਹੜੇ ਗਿਆਨੀ ਮਹਾਂਪੁਰਸ਼ ਵਰਤਦੇ। ਕਾਂਸੀ ਦੇ ਜਿਹੜੇ ਉਸ ਵੇਲੇ ਵੱਡੇ ਵੱਡੇ ਪ੍ਰਸਿੱਧ ਵਿਦਵਾਨ ਆ ਉਹਨਾਂ ਨੂੰ ਇਹਨੇ ਸਭਾ ਵਿੱਚ ਬੜਾ ਹਰਾਇਆ ਵਿੱਦਿਆ ਦੇ ਬਲ ਨਾਲ, ਜਿਸ ਕਰਕੇ ਇਹਨਾਂ ਦਾ ਜਿਹੜਾ ਜਸ ਸੀ ਨਾ ਪੰਡਿਤਾਂ ਵਿਦਵਾਨਾਂ ਦਾ ਉਹ ਤਾਂ ਖਤਮ ਹੋ ਗਿਆ ਅਤੇ ਕਾਂਸੀ ਵਿੱਚ ਭਾਈ ਸੁੱਖਾ ਸਿੰਘ ਮਹਾਤਮਾ ਪੰਡਿਤ ਜੀ ਦਾ ਬੜਾ ਜਸ ਫੈਲ ਗਿਆ। ਪਰ ਜੋ ਥੋੜ੍ਹੀ ਬੁੱਧੀ ਵਾਲੇ ਜਿਹੜੇ ਅਧਿਆਤਮਵਾਦੀ ਨਹੀਂ ਹੈਗੇ, ਈਰਖਾਲੂ ਬ੍ਰਾਹਮਣ, ਇਹਨਾਂ ਤੋਂ ਹਾਰ ਗਏ ਸਨ, ਉਹ ਇਹਨਾਂ ਨਾਲ ਦਵੈਸ਼ ਕਰਨ ਲੱਗੇ, ਈਰਖਾ ਕਰਨ ਲੱਗੇ, ਉਹਨਾਂ ਦੀ ਵਿੱਦਿਆ ਦੇ ਦੀ ਚਰਚਾ ਵਿੱਚ ਕੋਈ ਪੇਸ਼ ਨਾ ਗਈ ਅਤੇ ਉਲਟਾ ਹੀ ਹੋ ਗਏ, ਜਿਵੇਂ ਭਗਤ ਕਬੀਰ ਜੀ ਦਾ ਨਿਰਾਦਰ ਕਰਵਾਉਣ ਵਾਸਤੇ ਜੱਗ ਕਰਵਾਉਣ ਦਾ ਕਬੀਰ ਭਗਤ ਵੱਲੋਂ ਝੂਠਾ ਪ੍ਰਚਾਰ ਕਰ ਦਿੱਤਾ ਸੀ, ਆਪ ਹੀ ਨੇ ਉਹਦੇ ਨੂੰ ਦੇ ਦਿੱਤੇ ਸਨ, ਪਰ ਪਰਮੇਸ਼ਰ ਨੇ ਭਗਤ ਮਹਾਰਾਜ ਦੀ ਲੱਜਾ ਰੱਖੀ ਸੀ, ਕਿਆ ਜਾਣੋ ਕਿਸੇ ਹਰ ਕੀਆ ਭਇਓ ਕਬੀਰ ਕਬੀਰ, ਅਤੇ ਜੱਗ ਸੰਪੂਰਨ ਕੀਤਾ। ਭਗਤ ਜੀ ਤਾਂ ਕਹਿੰਦੇ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰ, ਅਸੀਂ ਤਾਂ ਕੁਝ ਵੀ ਨਹੀਂ ਕੀਤਾ, ਇਹ ਤਾਂ ਪਰਮੇਸ਼ਰ ਨੇ ਕੀਤਾ ਵਾ, ਚਲੋ ਉਹਦੀ ਦਿੱਤੀ ਵਡਿਆਈ ਕਰਕੇ ਕਬੀਰ ਕਬੀਰ ਹੋ ਗਿਆ, ਵੀ ਕਬੀਰ ਜੀ ਨੇ ਬਹੁਤ ਦਾਨ ਪੁੰਨ ਕੀਤਾ, ਖਵਾਇਆ ਵੀ ਖੁੱਲ੍ਹਾ ਡੁੱਲਾ ਅਤੇ ਦਾਨ ਵੀ ਬੜਾ ਦਿੱਤਾ ਸੀ। ਅਤੇ ਇਹਨਾਂ ਹੀ ਬ੍ਰਾਹਮਣ ਜਾਤੀ ਦੇ ਲੋਕਾਂ ਨੇ ਭਗਤ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਸੀ। ਹੌਂਡਾ ਨਾਗਨਾਥ ਮੰਦਰ ਜੋ ਸ਼ਿਵ ਭਗਵਾਨ ਦਾ ਹੈ, ਇੱਥੋਂ 80 ਕਿਲੋਮੀਟਰ ਆ ਹਜ਼ੂਰ ਸਾਹਿਬ ਦੀ ਧਰਤੀ ਤੋਂ, ਹੰਗੋਲੀ ਵਿੱਚ ਪੈਂਦਾ। ਇਸੇ ਤਰ੍ਹਾਂ ਹੀ ਪੰਡਿਤ ਸੁਖਦੇਵ ਸਿੰਘ ਜੀ ਦਾ ਨਿਰਾਦਰ ਕਰਨ ਲਈ ਕੋਲੋਂ ਪਰਚੇ ਜੇ ਤਿਆਰ ਕਰਕੇ ਘਰ ਘਰ ਵਿੱਚ ਭੇਜ ਦਿੱਤੇ, ਜਿਸ ਵਿੱਚ ਲਿਖਿਆ ਕਿ ਪੰਜਾਬ ਪ੍ਰਾਂਤ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਜਾ ਜਿਹੜੀ ਸ਼ੰਕਰ ਵਰਣ ਕਰ ਦਿੱਤੀ, ਪਾ ਸ਼ੂਦਰ ਕਰ ਦਿੱਤੀ, ਨੀਵੀਂ ਜਾਤੀਆਂ ਸਭ ਇਕੱਠੀਆਂ ਕਰ ਦਿੱਤੀਆਂ। ਨਾਲ ਇਹ ਲਿਖਿਆ ਵੀ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਉਹਦੇ ਜਿਹੜੇ ਸਿੰਘ ਆ ਵੀ ਸਾਰੇ ਸ਼ੂਦਰ ਵਰਨ ਦੇ ਹੀ ਆ, ਕਿਉਂਕਿ ਇਹਨਾਂ ਦੇ ਵਿੱਚ ਜਿਹੜੀਆਂ ਨਿਊਣ ਜਾਤੀਆਂ ਨਾਈ ਸ਼ੀਮਬੇਲ ਲੁਹਾਰ ਰੋੜੇ ਜੋ ਕੁਝ ਵੀ ਆ ਛੋਟੀਆਂ ਜਾਤੀਆਂ ਦੇ ਲੋਕ ਅਤੇ ਉੱਚੀ ਜਾਤੀਆਂ ਦੇ ਬ੍ਰਾਹਮਣਾਂ ਨੂੰ ਇੱਕ ਥਾਂ ਹੀ ਖਾਣਾ ਖਵਾ ਦਿੰਦੇ ਆ ਅਤੇ ਇਕੱਠੇ ਰਹੀ ਜਾਂਦੇ ਕੋਈ ਭੇਦ ਨਹੀਂ ਹੈ ਨਾਈ ਜੱਟ ਦਾ ਸ਼ੀਮਬੇ ਲੁਹਾਰ ਦਾ ਤਰਖਾਣ ਦਾ ਸਭ ਸ਼ੂਦਰ ਬ੍ਰਾਹਮਣ ਇੱਕ ਹੀ ਕੀਤੇ ਪਏ ਹੁਣ ਇਹ ਗੱਲ ਸਾਰੀ ਕਾਂਸ਼ੀ ਵਿੱਚ ਘੁੰਮਾ ਦਿੱਤੀ ਬ੍ਰਾਹਮਣਾਂ ਹੀ ਰਖਾਲੂਆਂ ਨੇ ਸਾਰੇ ਕਾਂਸ਼ੀ ਦੇ ਬ੍ਰਾਹਮਣ ਜਿਨ੍ਹਾਂ ਨੇ ਪੰਡਿਤ ਸੁਖਦੇਵ ਸਿੰਘ ਜੀ ਤੋਂ ਖਿਲਾਫ ਸਾਰੀ ਕਾਂਸ਼ੀ ਦੇ ਵਿੱਚ ਬ੍ਰਾਹਮਣ ਜਿਨ੍ਹਾਂ ਨੇ ਬ੍ਰਾਹਮਣਾਂ ਨੇ ਪੰਡਿਤ ਸੁਖਦੇਵ ਸਿੰਘ ਜੀ ਦੇ ਖਿਲਾਫ ਨਾ ਇਹ ਜਸ ਇਹ ਵਿਦਰੋਹ ਫੈਲਾ ਦਿੱਤਾ ਕਿ ਜਿਸਦਾ ਸਿੰਘ ਨਾਮ ਆ ਉਹਨੂੰ ਸ਼ੂਦਰ ਸਮਝਣਾ ਚਾਹੀਏ ਉਸ ਸਮੇਂ ਜਾਤੀ ਵਿਤਕਰਾ ਬੜਾ ਸੀ ਇਹ ਸਤਿਗੁਰੂ ਮਹਾਰਾਜ ਨੇ ਮਿਹਰ ਕੀਤੀ ਜਾ ਕੀ ਜੋਤ ਜਗ ਜਾ ਕੀ ਸ਼ੋਧ ਜਗਤ ਕੋ ਲਾ ਗਿਆ ਤਾ ਪਰ ਤੁਸੀਂ ਡਰੈ ਨੀਚੇ ਉਜ ਕਰੇ ਮੇਰਾ ਗੋਬਿੰਦ ਤਕਾਹੂ ਤੇ ਨਾ ਡਰੈ ਇਨ ਗਰੀਬ ਸਿੱਖਣ ਕੋ ਦੇਹੋਂ ਪਾਤ ਸਾਹੀ ਇਹ ਯਾਦ ਕਰੇ ਹਮਰੀ ਗੁਰਿਆਈ ਇਹ ਤੇ ਸਤਿਗੁਰੂ ਜੀ ਨੇ ਸਾਨੂੰ ਨੀਵਿਆਂ ਨੂੰ ਚੁੱਕਿਆ ਉੱਥੇ ਤਾਂ ਬੜਾ ਜਾਤੀਵਾਦ ਸੀ ਹੁਣ ਵੀ ਦਲਿਤ ਪਰਿਵਾਰਾਂ ਨੂੰ ਕਿਵੇਂ ਵੇਖੋ ਕਈ ਕੱਟੜਵਾਦੀ ਜਿਹੜੇ ਬੁੱਚੜੇ ਆ ਨਾ ਕਿਵੇਂ ਕੁੱਟਦੇ ਮਾਰਦੇ ਆ ਮੰਦਰਾਂ ਵਿੱਚ ਜਾਣ ਤੋਂ ਰੋਕ ਲਾਈ ਹੋਈ ਆ ਪਾਣੀ ਨਹੀਂ ਪੀਣ ਦੇਣਾ ਜੇ ਨਹੀਂ ਕਰਨ ਦੇਣਾ ਜੇ ਨਹੀਂ ਕਰਨ ਦੇਣਾ ਫੜੇ ਗਏ ਤੇ 5,000 ਰੁਪਈਆ ਜੁਰਮਾਨਾ ਸੋ ਰੋ ਵਿਚਾਰ ਉਸ ਸਮੇਂ ਜਾਤੀ ਵਿਤਕਰਾ ਬੜਾ ਸੀ ਜਿਸ ਕਰਕੇ ਬ੍ਰਾਹਮਣਾਂ ਦੀ ਚਾਲ ਕਾਮਯਾਬ ਹੋ ਗਈ ਕਿਸੇ ਹੱਦ ਤੱਕ ਪਰ ਕੁਝ ਵਿਦਵਾਨ ਬ੍ਰਾਹਮਣ ਅਦਵੈਤਵਾਦੀ ਸਨ ਭਾਵ ਗੁਣੀ ਗਿਆਨੀ ਮਹਾਂਪੁਰਸ਼ ਤਦ ਬੇਤੇ ਜਿਨ੍ਹਾਂ ਵਿੱਚ ਦੁਨੀ ਦਵੈਤ ਨਹੀਂ ਸੀ ਦੁਵਿਧਾ ਨਹੀਂ ਸੀ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਵਾਲੀ ਗੱਲ ਸੀ ਜਿਨ੍ਹਾਂ ਦੀ ਉਹ ਵਿਦਿਆ ਦੀ ਕਦਰ ਕਰਦੇ ਸਨ ਜਿਸ ਕਰਕੇ ਪੰਡਿਤ ਸੁਖਦੇਵ ਸਿੰਘ ਜੀ ਦੇ ਉਹ ਵੱਲ ਹੋ ਗਏ ਵੀ ਬੜਾ ਗਿਆਨੀ ਆ ਕਦਰ ਕਰਨੀ ਚਾਹੀਦੀ ਵਿਦਵਾਨ ਦੀ ਗ੍ਰੰਥਾਂ ਵਿੱਚ ਵੀ ਲਿਖਿਆ ਉਹਨਾਂ ਨੇ ਅਮਲ ਕੀਤਾ ਜਿਹੜੇ ਦੂਜੇ ਲੋਕ ਉਹਨਾਂ ਨੇ ਅਮਲ ਨਹੀਂ ਕੀਤਾ ਖਾਲੀ ਪੜ੍ਹੇ ਸਨ ਚੁੰਚ ਗਿਆਨ ਕੁਝ ਜਿਹੜੇ ਵਿਦਿਆਰਥੀ ਬ੍ਰਾਹਮਣ ਪੰਡਿਤ ਸੁਖਦੇਵ ਸਿੰਘ ਜੀ ਤੋਂ ਪੜ੍ਹੇ ਸਨ ਉਹ ਵਿਦਿਆਰਥੀ ਬ੍ਰਾਹਮਣ ਈਰਖਾਲੂ ਜਿਹੜੇ ਸਨ ਉਹਨਾਂ ਨੂੰ ਉੱਤਰ ਦੇਣ ਲੱਗੇ ਵਿਦਿਆਰਥੀ ਉਹਨਾਂ ਬ੍ਰਾਹਮਣ ਈਰਖਾਲੂਆਂ ਨੂੰ ਨਾ ਉੱਤਰ ਦੇਣ ਲੱਗੇ ਉਹਨਾਂ ਨੇ ਇਹ ਪ੍ਰਚਾਰ ਕੀਤਾ ਕਿ ਇਹ ਜਿਹੜਾ ਉਹਨਾਂ ਦਾ ਨਾਮ ਹੈ ਨਾ ਸੁਖਦੇਵ ਸਿੰਘ ਇਹ ਕਹਿੰਦੇ ਉਹਨਾਂ ਸਿੰਘਾਂ ਵਿੱਚੋਂ ਨਹੀਂ ਹੈ ਸੁਖਦੇਵ ਸਿੰਘ ਇਹਨਾਂ ਦਾ ਨਾਮ ਤਾਂ ਸੁਖਦੇਵ ਆ ਠੀਕ ਆ ਜੀ ਫਿਰ ਅਰਥ ਕਰਕੇ ਸਮਝਾਇਆ ਕਹਿੰਦੇ ਉਹਨਾਂ ਸਿੰਘਾਂ ਵਿੱਚ ਨਹੀਂ ਇਹਨਾਂ ਦਾ ਨਾਮ ਤਾਂ ਸੁਖਦੇਵ ਆ ਅਤੇ ਅਰਥ ਕਰਕੇ ਕੀ ਸਮਝਾਇਆ ਵੀ ਕਿ ਸਿੰਘ ਨਾ ਪਰਮਾਤਮਾ ਦਾ ਹੁੰਦਾ ਠੀਕ ਆ ਜੀ ਅਤੇ ਦੇਵ ਨਾਮ ਵੀ ਪਰਮਾਤਮਾ ਦਾ ਪ੍ਰਕਾਸ਼ ਰੂਪ ਸਿੰਘ ਨਾਮ ਹਰੀ ਰੂਪ ਸਿੰਘ ਦਾ ਨਾਮ ਕੀ ਆ ਸਿੰਘ ਨਾਮ ਸ਼ੇਰ ਦਾ ਸ਼ੇਰ ਨਾਮ ਹਰੀ ਦਾ ਇਹ ਕਹਿੰਦੇ ਵੀ ਸਿੰਘ ਨਾਮ ਵੀ ਪਰਮਾਤਮਾ ਦਾ ਦੇਵ ਨਾਮ ਵੀ ਪਰਮਾਤਮਾ ਦਾ ਵੀ ਝੂਠੇ ਨਾਵਾਂ ਦੇ ਜਿਹੜਾ ਪਿੱਛੇ ਲੱਗ ਕੇ ਕਿਉਂ ਜਿੱਦ ਕਰਨੀ ਫਿਰ ਇਹਨਾਂ ਦਾ ਨਾਮ ਜਿਹੜਾ ਪ੍ਰਚਲਿਤ ਨਾ ਉਹ ਤਾਂ ਸੀ ਸੁੱਖਾ ਸਿੰਘ ਪਹਿਲਾਂ ਅਤੇ ਸੁੱਖਾ ਸਿੰਘ ਤੋਂ ਜਿਹੜਾ ਸਿੰਘ ਨਾਮ ਕੱਟ ਕੇ ਨਾ ਫਿਰ ਦੇਵ ਲਾ ਦਿੱਤਾ ਅਤੇ ਅਰਥ ਉਹੀ ਰੱਖਿਆ ਗ੍ਰੰਥ ਵਿੱਚ ਆਪਣੇ ਆਪ ਨੂੰ ਸੁਖਦੇਵ ਕਰਕੇ ਲਿਖਿਆ ਫਿਰ ਇਹਨਾਂ ਨੇ ਸਮਝਦੇ ਕਿ ਨਹੀਂ ਵੀ ਸਿੰਘ ਨਾਮ ਹੀ ਪਰਮਾਤਮਾ ਦਾ ਵਾ ਦੇਵ ਨਾਮ ਹੀ ਪਰਮਾਤਮਾ ਦਾ ਵਾ ਕਹਿੰਦੇ ਵੀ ਸੁੱਖਾ ਦੇ ਪਹਿਲਾਂ ਹੀ ਨਾਂ ਸੀ ਇਹਨਾਂ ਦਾ ਸੁੱਖਾ ਸਿੰਘ ਇਹ ਸਿੰਘ ਨਾਮ ਤੋਂ ਨਫ਼ਰਤ ਕਰਦੇ ਸੀ। ਅਤੇ ਫਿਰ ਵਿਦਿਆਰਥੀਆਂ ਨੇ ਪ੍ਰਚਾਰ ਕੀਤਾ ਵੀ ਇਹ ਤਾਂ ਸੁਖਦੇਵ ਆ, ਵੀ ਸਿੰਘ ਨਾਮ ਵੀ ਪਰਮੇਸ਼ੁਰ ਦਾ ਹੀ ਆ, ਦੇਵ ਨਾਮ ਵੀ ਪਰਮੇਸ਼ੁਰ ਦਾ ਹੀ ਆ। ਚਲੋ ਇਹਨਾਂ ਦਾ ਨਾਮ ਤਾਂ ਸੁਖਦੇਵ ਆ। ਅਤੇ ਫਿਰ ਬ੍ਰਾਹਮਣ ਚੁੱਪ ਕਰਕੇ ਸ਼ਾਂਤ ਹੋ ਗਏ, ਕਿਉਂਕਿ ਉਹ ਵੀ ਵਿਦਵਾਨ ਸੀ, ਅਰਥ ਤਾਂ ਇਹਨਾਂ ਪਹਿਲਾਂ ਸਮਝਿਆ, ਇਹਨਾਂ ਰੌਲਾ ਪਾ ਦਿੱਤਾ ਵੀ ਸੁੱਖਾ ਸਿੰਘ ਨਾਮ ਹੈ। ਇੱਧਰੋਂ ਵਿਦਿਆਰਥੀ ਨੇ ਪ੍ਰਚਾਰ ਕਰਕੇ ਸੁੱਖਾ ਸਿੰਘ ਦੇ ਥਾਂ ਦੀ ਨਾਲ ਦੇਵ ਲਾ ਦਿੱਤਾ ਅਤੇ ਸੁਖਦੇਵ ਬਣ ਗਿਆ, ਜਿਸ ਕਰਕੇ ਨਾ ਇਹਨਾਂ ਗ੍ਰੰਥ ਵਿੱਚ ਸੁਖਦੇਵ ਲਿਖਿਆ ਹੋਣਾ। ਅਤੇ ਜਿਹੜੇ ਬ੍ਰਾਹਮਣ ਵਿਤਕਰਾ ਕਰਦੇ ਸੀ ਉਹਨਾਂ ਦਾ ਫਿਰ ਮਿਲ ਵਰਤਨ ਵੱਧ ਗਿਆ, ਵੀ ਆ ਸਾਡੇ ਵਿੱਚ ਹੀ ਆ, ਸਾਡੀ ਇੱਜ਼ਤ ਰਹਿ ਜੂਗੀ, ਸਿੰਘ ਨਹੀਂ ਆ, ਵੀ ਸਿੰਘਾਂ ਤੋਂ ਹਾਰ ਗਏ ਬ੍ਰਾਹਮਣ। ਇਸ ਕਰਕੇ ਦਵੈਸ਼ ਉਹਨਾਂ ਦੀ ਖਤਮ ਹੋਈ ਸੀ। ਉਹਨਾਂ ਸਮਿਆਂ ਵਿੱਚ ਕੁਝ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਪ੍ਰੇਰਣਾ ਕੀਤੀ ਕਿ ਗੁਰੂ ਮਹਾਤਮਾ ਜੀ, ਸੁਖਦੇਵ ਸਿੰਘ ਜੀ, ਕਿਰਪਾ ਕਰ ਦਿਓ, ਵੇਦਾਂਤ ਦਾ ਜਿਹੜਾ ਛੋਟਾ ਗ੍ਰੰਥ ਆ ਨਾ, ਉਹ ਅਜਿਹਾ ਤਿਆਰ ਕੀਤਾ ਜਾਏ ਜਿਸ ਦੇ ਵਿੱਚ ਵੇਦਾਂਤ ਦੀ ਡੂੰਘੀ ਵਿਚਾਰ ਬੜੀ ਸੌਖਿਆਂ ਪ੍ਰਾਪਤ ਹੋ ਜਾਵੇ, ਅਤੇ ਵੇਦਾਂਤ ਦਾ ਜਿਹੜਾ ਸਿਧਾਂਤ ਸਿੱਟਾ ਆ, ਉਹ ਸਿਧਾਂਤ ਦਾ ਸਿੱਟੇ ਦਾ ਪਦ ਪਦਾਰਥ ਸੌਖਾ ਹੀ ਪ੍ਰਾਪਤ ਹੋ ਜਾਵੇ, ਪਰ ਸੌਖਾ ਹੀ ਸਾਨੂੰ ਸਮਝ ਆ ਜਾਵੇ। ਬਾਕੀ ਗ੍ਰੰਥ ਦੀ ਉੱਚਤਾਈ ਵਾਲੇ ਆ, ਤੁਸੀਂ ਸਾਰ ਤੱਤ ਕੱਢ ਕੇ ਵੇਦਾਂਤ ਗ੍ਰੰਥ ਦੇ ਵਿੱਚੋਂ, ਅਤੇ ਸਾਨੂੰ ਸੌਖੇ ਢੰਗ ਨਾਲ ਕੋਈ ਗ੍ਰੰਥ ਛੋਟਾ ਜਿਹਾ ਬਣਾ ਦਿਓ ਜਿਹਦੇ ਕਰਕੇ ਅਸੀਂ ਸੌਖਾ ਗਿਆਨ ਪ੍ਰਾਪਤ ਕਰ ਜਾਈਏ। ਵਿਦਿਆਰਥੀਆਂ ਦੀ ਬੇਨਤੀ ਸੁਣ ਕਰਕੇ ਇਹ ਗ੍ਰੰਥ ਰਚਿਆ ਗਿਆ ਸੀ। ਨਾਲ ਉਹਨਾਂ ਕਿਹਾ ਵੀ ਜਿਸ ਕਰਕੇ ਸਾਡੇ ਵਿੱਚ ਜਿਹੜੇ ਸੰਸੇ ਆ ਉਹ ਨਿਵਿਰਤ ਹੋ ਜਾਣ, ਸੰਸਾਰ ਸਮੁੰਦਰ ਤੋਂ ਤਰਿਆ ਜਾਵੇ। ਇਹ ਵਿਦਿਆਰਥੀਆਂ ਦੀ ਬੇਨਤੀ ਸੀ, ਜਿਸ ਕਰਕੇ ਉਹਨੂੰ ਮੰਨ ਕੇ ਪੰਡਿਤ ਸੁਖਦੇਵ ਜੀ ਨੇ ਬਹੁਤ ਸੁੰਦਰ ਵੇਦਾਂਤ ਦਾ ਸਿਧਾਂਤ ਦਾ ਸ਼ਬਦਾਂ ਵਿੱਚ ਇਕੱਠਾ ਕਰਕੇ ਨਾ ਅਧਿਆਤਮ ਪ੍ਰਕਾਸ਼ ਨਾਮੇ ਗ੍ਰੰਥ ਤਿਆਰ ਕੀਤਾ, ਜਿਹਦੇ ਫਿਰ ਬਹੁਤ ਸਾਰੇ ਟੀਕੇ ਹੋਏ ਸਨ। ਇਹਦੀ ਅਥਾਨਕ ਇਸ ਪ੍ਰਕਾਰ ਹੀ ਆ ਜਿਹੜੀ ਵਿਦਵਾਨਾਂ ਵਿੱਚ ਦੱਸੀ ਜਾਂਦੀ ਹੈ, ਸੰਪਰਦਾਵਾਂ ਵਿੱਚ, ਮਹਾਂਪੁਰਸ਼ਾਂ ਵਿੱਚ। ਮਹੰਤ ਜਿਹੜੇ ਗਣੇਸ਼ਾ ਸਿੰਘ ਜੀ ਆ, 108 ਹੋਏ ਸ਼੍ਰੀ ਮਾਨ, ਬੜੇ ਪੂਰਨ ਸੰਤ, ਉਹਨਾਂ ਨੇ ਇੱਕ ਭਾਰਤ ਮਤ ਦਰਪਣ ਵੀ ਲਿਖਿਆ ਹੈ, ਹੋਰ ਵੀ ਗ੍ਰੰਥ ਕਈ ਲਿਖੇ ਆ। ਸੰਪਰਦਾ ਦੇ ਵਿੱਚ ਅਧਿਆਤਮ ਪ੍ਰਕਾਸ਼ ਤਕਰੀਬਨ ਉਹਨਾਂ ਵਾਲਾ ਪੜ੍ਹਾਇਆ ਜਾਂਦਾ, ਹੁਣ ਨਵੇਂ ਟੀਕੇ ਵੀ ਹੋ ਗਏ ਆ। ਗੱਲ ਕੀ ਕਿ ਜਿਹੜਾ ਮਹੰਤ ਗਣੇਸ਼ਾ ਜੀ ਨੇ ਅਧਿਆਤਮ ਪ੍ਰਕਾਸ਼ ਲਿਖਿਆ, ਉਹ ਜਿਹੜਾ ਵਿਚਾਰ ਚੰਦਰ ਰੋਧੇ ਗ੍ਰੰਥ ਆ ਪੰਡਿਤ ਨਿਹਚਲ ਦਾਸ ਜੀ ਦਾ, ਉਹਦੇ ਵਿੱਚੋਂ ਕਾਫੀ ਲੈ ਕੇ ਅਤੇ ਇਸ ਅਧਿਆਤਮ ਪ੍ਰਕਾਸ਼ ਵਿੱਚ ਅੰਕਿਤ ਕੀਤਾ। ਜੇ ਆਪਾਂ ਵਿਚਾਰ ਚੰਦਰ ਰੋਧੇ ਪੜ੍ਹਨਾ ਤਾਂ ਫਿਰ ਸਾਨੂੰ ਅਧਿਆਤਮ ਪ੍ਰਕਾਸ਼ ਦੇ ਜਿਹੜੇ ਅੱਖਰੀ ਅਰਥ ਆ ਨਾ ਉਹ ਆਉਣੇ ਚਾਹੀਦੇ। ਮਹੰਤ ਗਣੇਸ਼ਾ ਜੀ ਨੇ ਉਹ ਤਕਰੀਬਨ ਕਿੰਨਾ ਹੀ ਵਿਚਾਰ ਚੰਦਰ ਰੋਧੇ ਦਾ ਅੰਕਿਤ ਕੀਤਾ ਇਸ ਵਿੱਚ, ਪਰ ਆਪਾਂ ਵਿਚਾਰ ਚੰਦਰ ਰੋਧੇ ਵੀ ਪੜ੍ਹਨਾ, ਜਿਸ ਕਰਕੇ ਆਪਾਂ ਇੱਥੇ ਅਧਿਆਤਮ ਪ੍ਰਕਾਸ਼ ਜਿਹੜਾ ਨਾ ਇਹਦੀ ਵਿਚਾਰ ਤਕਰੀਬਨ ਅੱਖਰਾਂ ਦੇ ਹਿਸਾਬ ਨਾਲ ਜਿੰਨੀ ਹੋਊਗੀ ਵੱਧ ਤੋਂ ਵੱਧ ਕੀਤੀ ਜਾਏਗੀ। ਜਿੱਥੇ ਖੋਲ੍ਹਣ ਦੀ ਗੱਲ ਹੋਊਗੀ, ਵਿਸਥਾਰ ਕਰਨਾ ਹੋ ਉੱਥੇ ਵਿਸਥਾਰ ਕੀਤਾ ਜਾਏਗਾ, ਬਾਕੀ ਜਿਹੜੀ ਕੋਈ ਊਣਤਾਈ ਰਹਿ ਜੂਗੀ ਉਹ ਵਿਚਾਰ ਚੰਦਰ ਰੋਧੇ ਦੇ ਵਿੱਚ ਪੂਰੀ ਕੀਤੀ ਜਾਏਗੀ। ਕਿਉਂਕਿ ਕਈ ਸ਼ੰਕਾ ਕਰ ਸਕਦੇ ਆ, ਕਰ ਲੈਂਦੇ ਆ ਵੀ ਵੇਖੋ ਅਧਿਆਤਮ ਪ੍ਰਕਾਸ਼ ਦੇ ਮਹੰਤ ਗਣੇਸ਼ਾ ਜੀ ਨੇ ਐਵੇਂ ਲਿਖਿਆ, ਆਦੇ ਅੱਖਰੀ ਅਰਥ ਕਰ ਦਿੱਤੇ ਆ, ਉਹ ਤਾਂ ਛੱਡ ਹੀ ਦਿੱਤਾ। ਨਹੀਂ ਭਾਈ, ਉਹ ਤਾਂ ਛੱਡਾਂਗੇ ਕਿਉਂਕਿ ਉਹ ਵਿਚਾਰ ਚੰਦਰ ਉਹਦੇ ਵਿੱਚ ਸਾਰਾ ਪੜਿਆ ਜਾਣਾ, ਜਾਂ ਤਾਂ ਅਧਿਆ ਵਿਚਾਰ ਚੰਦ ਰੋਧੇ ਪਹਿਲਾਂ ਪੜਿਆ ਜਾਏ, ਫਿਰ ਅਧਿਆਤਮ ਪ੍ਰਕਾਸ਼ ਪੜ੍ਹਨ ਦੀ ਲੋੜ ਹੀ ਨਹੀਂ ਪੈਣੀ। ਪਰ ਜੋ ਸੰਪਰਦਾ ਦੇ ਨਿਯਮ ਆ, ਅਧਿਆਤਮ ਪ੍ਰਕਾਸ਼ ਪੜ੍ਹਿਆ ਜਾਂਦਾ, ਇਹ ਪੰਜ ਗ੍ਰੰਥ ਪਹਿਲਾਂ ਪੜ੍ਹੇ ਜਾਂਦੇ ਆ ਦੂਜੇ ਗ੍ਰੰਥਾਂ ਵਿੱਚ ਪ੍ਰੇਰਿਤ ਹੋਣ ਲਈ, ਤਾਂ ਕਰਕੇ ਆਪਾਂ ਅਧਿਆਤਮ ਪ੍ਰਕਾਸ਼ ਪਹਿਲਾਂ ਪੜ੍ਹਾਂਗੇ, ਇਸ ਤੋਂ ਬਾਅਦ ਵਿਚਾਰ ਚੰਦਰ ਰੋਧੇ ਪੜ੍ਹਾਂਗੇ। ਜਿਹੜੀ ਮਹੰਤ ਗਣੇਸ਼ਾ ਜੀ ਨੇ ਆਪਣੇ ਅਧਿਆਤਮ ਪ੍ਰਕਾਸ਼ ਵਿਚਾਰ ਲਿਖੀ ਆ, ਆਪਾਂ ਉਹਦੇ ਤੋਂ ਥੋੜ੍ਹੀ ਸੂਖਮਤਾਈ ਵਰਤ ਕੇ ਤਕਰੀਬਨ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਸ ਗ੍ਰੰਥ ਨੂੰ ਪੂਰਿਆ ਕਰਾਂਗੇ, ਅਤੇ ਅੱਗੇ ਜਾ ਕੇ ਰਹਿੰਦੀ ਕਸਰ ਜਿਹੜਾ ਕੋਈ ਰਹਿ ਜੂਗਾ ਉਹ ਅਧਿਆਤਮ ਪ੍ਰਕਾਸ਼ ਤੋਂ ਇਲਾਵਾ ਵਿਚਾਰ ਚੰਦਰ ਉਹਦੇ ਵਿੱਚ ਪੂਰੀ ਕੀਤੀ ਜਾਊਗੀ, ਸਭ ਤਰ੍ਹਾਂ ਨਾਲ ਦੇ ਵਿੱਚ ਸਮਝਾਇਆ ਜਾਊਗਾ। ਸੋ ਇਹ ਉਥਾਨਕਾ ਦੱਸੀ ਜਾਂਦੀ ਆ ਸੰਪਰਦਾਵਾਂ ਦੇ ਵਿੱਚ, ਮਹੰਤ ਗਣੇਸ਼ਾ ਜੀ ਨੇ ਸੂਖਮ ਜੀ ਤੌਰ 'ਤੇ ਇੱਦਾਂ ਹੀ ਲਿਖੀ, ਹੋਰਨਾਂ ਗ੍ਰੰਥਾਂ ਵਿੱਚ ਵੀ ਇਸੇ ਤਰ੍ਹਾਂ ਲਿਖੀ। ਜਿਵੇਂ ਹੁਣ ਵਿਚਾਰ ਆਊਗੀ, ਮੰਗਲ ਕਰਨਗੇ ਪੰਡਿਤ ਸੁੱਖਾ ਸਿੰਘ ਜੀ ਅਤੇ ਅਧਿਆਤਮ ਪ੍ਰਕਾਸ਼ ਗ੍ਰੰਥ ਦਾ ਨਾਮ ਲਿਖਣਗੇ, ਉਹ ਆਪਾਂ ਕੱਲ੍ਹ ਦੇ ਗ੍ਰੰਥ ਜਿਹੜੇ ਹੈ ਸਮੇਂ ਵਿੱਚ ਵਿਚਾਰਾਂਗੇ। ਹੁਣ ਅੱਜ ਇੱਥੇ ਸਮਾਪਤੀ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।